ਪਤਰਸ ਦੀ ਨੇਚਾ ਮਜ਼ਬੂਤ ਸੀ ਅਤੇ ਉਹ ਮੰਡਲੀ ਵਿੱਚ ਇੱਕ ਥੰਮ ਸੀ। ਪਤਰਸ ਯੀਸੂ ਦੇ 12 ਰਸੂਲਾਂ ਵਿੱਚੋਂ ਇੱਕ ਸੀ। ਯੀਸੂ ਨੇ ਉਸਨੂੰ ਕਿਫਾਸ ਜਾਂ ਪਤਰਸ ਦਾ ਨਾਂ ਦਿੱਤਾ ਸੀ, ਜਿਸ ਦਾ ਮਤਲਬ ਹੈ ਚਟਾਨ ਜਾਂ ਪੱਥਰ, ਕਿਉਂਕਿ ਉਹ ਜਾਣਦਾ ਸੀ ਕਿ ਪਤਰਸ ਦੀ ਨੇਚਾ ਚਟਾਨ ਵਾਂਗ ਮਜ਼ਬੂਤ ਹੋਵੇਗੀ। ਯੀਸੂ ਨੇ ਪਤਰਸ ਨੂੰ ਰਾਜ ਦੀਆਂ ਚਾਬੀਆਂ ਦਿੱਤੀਆਂ ਤਾਂ ਕਿ ਉਹ ਯਹੂਦੀਆਂ, ਸਾਮਰੀਆਂ ਅਤੇ ਗੈਰ ਯਹੂਦੀਆਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਜਾਣ ਦਾ ਰਾਹ ਖੋਲ੍ਹੇ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਜਰੂਸ਼ਲਮ ਵਿੱਚ ਇਕੱਠੇ ਹੋਏ ਲੋਕਾਂ ਨੂੰ ਗਵਾਹੀ ਦੇ ਕੇ ਯੀਸੂ ਵੱਲੋਂ ਮਿਲੀ ਪਹਿਲੀ ਚਾਬੀ ਇਸਤੇਮਾਲ ਕੀਤੀ। ਬਾਈਬਲ ਵਿੱਚ ਪਤਰਸ ਦੁਆਰਾ ਲਿਖੀਆਂ ਗਈਆਂ 2 ਚਿੱਠੀਆਂ ਵੀ ਹਨ, ਪਰ ਪਤਰਸ ਦੀਆਂ ਕਮੀਆਂ ਕਮਜ਼ੋਰੀਆਂ ਵੀ ਸਨ। ਵਫ਼ਾਦਾਰ ਰਹਿਣ ਲਈ ਉਸਨੂੰ ਆਪਣੇ ਡਰ 'ਤੇ ਕਾਬੂ ਪਾਉਣ ਦੀ ਲੋੜ ਸੀ। ਉਸਨੂੰ ਇਸ ਗੱਲ ਦਾ ਡਰ ਸੀ ਕਿ ਉਸ ਵਿੱਚ ਕਿਸੇ ਗੱਲ ਦੀ ਕਮੀ ਸੀ। ਉਹ ਸ਼ੱਕ ਕਰਨ ਕਰਕੇ ਡਰਦਾ ਸੀ, ਉਹ ਇਨਸਾਨਾਂ ਤੋਂ ਡਰਦਾ ਸੀ। ਇਸ ਆਡੀਓ ਡਰਾਮੇ ਵਿੱਚ ਅਸੀਂ 3 ਵਰਤਾਂਤ ਪੜ੍ਹਾਂਗੇ ਅਤੇ ਦੇਖਾਂਗੇ ਕਿ ਪਤਰਸ ਨੇ ਆਪਣੇ ਡਰ 'ਤੇ ਕਿਵੇਂ ਕਾਬੂ ਪਾਇਆ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ। ਪਤਰਸ ਰਸੂਲ ਦੀ ਜ਼ਿੰਦਗੀ ਵੱਲ ਧਿਆਨ ਦਿੰਦਿਆਂ ਸਾਨੂੰ ਇਹਨਾਂ 4 ਸਵਾਲਾਂ ਦੇ ਜਵਾਬ ਮਿਲਣਗੇ। ਪਹਿਲਾ, ਪਤਰਸ ਨੂੰ ਕਿਹੜੀ ਗੱਲ ਦਾ ਡਰ ਸੀ? ਦੂਸਰਾ, ਯੀਸੂ ਨੇ ਉਸ ਦੀ ਕਿਵੇਂ ਮਦਦ ਕੀਤੀ? ਤੀਸਰਾ, ਅਸੀਂ ਪਤਰਸ ਵਾਂਗ ਕਿਵੇਂ ਮਹਿਸੂਸ ਕਰ ਸਕਦੇ ਹਾਂ? ਚੌਥਾ, ਡਰ 'ਤੇ ਕਾਬੂ ਪਾ ਕੇ ਵਫ਼ਾਦਾਰ ਰਹਿਣ ਵਿੱਚ ਯਹੋਵਾ ਅਤੇ ਯੀਸੂ ਸਾਡੀ ਕਿਵੇਂ ਮਦਦ ਕਰਦੇ ਹਨ? ਆਪਣੀਆਂ ਬਾਈਬਲਾਂ ਵਿੱਚ ਲੂਕਾ 5 ਦਾ 1-11 ਖੋਲ੍ਹੋ। ਰਿਕਾਰਡਿੰਗ ਸੁਣਦੇ ਹੋਏ ਕਲਪਨਾ ਕਰੋ ਕਿ ਤੁਸੀਂ ਗਲੀਲ ਦੀ ਝੀਲ ਦੇ ਕੰਢੇ 'ਤੇ ਖੜ੍ਹੇ ਹੋ। ਫਿਰ ਤੁਸੀਂ ਯੀਸੂ ਨਾਲ ਲੱਕੜ ਦੀ ਕਿਸ਼ਤੀ ਵਿੱਚ ਚੜ੍ਹ ਰਹੇ ਹੋ। ਸਮੁੰਦਰ ਦੀਆਂ ਲਹਿਰਾਂ ਕਿਸ਼ਤੀ ਨਾਲ ਟਕਰਾਉਂਦੀਆਂ ਸੁਣੋ। ਕਿਸ਼ਤੀ ਪਾਣੀ ਵਿੱਚ ਝੂਲ ਰਹੀ ਹੈ ਅਤੇ ਯੀਸੂ ਕੰਢੇ 'ਤੇ ਖੜ੍ਹੀ ਭੀੜ ਨੂੰ ਪਰਮੇਸ਼ੁਰ ਦੀਆਂ ਗੱਲਾਂ ਸਿਖਾ ਰਿਹਾ ਹੈ। ਆਪਣੇ ਹੱਥਾਂ ਨਾਲ ਪਾਣੀ ਵਿੱਚ ਜਾਲ ਪਾਓ ਅਤੇ ਆਪਣੇ ਮੋਢਿਆਂ 'ਤੇ ਖਿੱਚ ਪੈਂਦੀ ਮਹਿਸੂਸ ਕਰੋ, ਜਿਵੇਂ ਜਿਵੇਂ ਜਾਲ ਮੱਛੀਆਂ ਨਾਲ ਭਰਦਾ ਹੈ। ਕਲਪਨਾ ਕਰੋ ਕਿ ਤੁਹਾਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ, ਕਿਉਂਕਿ ਤੁਸੀਂ ਆਪਣੇ ਆਪ ਨੂੰ ਯੀਸੂ ਨਾਲ ਸਮਾਂ ਬਿਤਾਉਣ ਦੇ ਲਾਇਕ ਨਹੀਂ ਸਮਝਦੇ। ਲੂਕਾ 5:1-11 ਦੇ ਸ਼ੁਰੂ ਵਿੱਚ ਦੱਸਿਆ ਗਿਆ ਹੈ ਕਿ ਭੀੜ ਯੀਸੂ 'ਤੇ ਚੜ੍ਹਦੀ ਜਾ ਰਹੀ ਹੈ। ਆਓ ਆਪਾਂ ਡਰਾਮਾ ਸੁਣਦੇ ਹੋਏ ਪਤਰਸ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਡਰਾਮੇ ਦਾ ਵਿਸ਼ਾ ਯਾਦ ਰੱਖੋ, ਆਪਣੇ ਡਰ 'ਤੇ ਕਾਬੂ ਪਾ ਕੇ ਵਫ਼ਾਦਾਰ ਰਹੋ।
ਇੱਕ ਵਾਰ ਗਨੇਸਰਤ ਦੀ ਝੀਲ ਦੇ ਕੰਢੇ ਭੀੜ ਯੀਸੂ ਤੋਂ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਭੀੜ ਉਸ 'ਤੇ ਚੜ੍ਹੀ ਜਾਂਦੀ ਸੀ ਅਤੇ ਉਸਨੇ ਕੰਢੇ 'ਤੇ 2 ਕਿਸ਼ਤੀਆਂ ਦੇਖੀਆਂ, ਪਰ ਮਛੇਰੇ ਉਹਨਾਂ ਵਿੱਚੋਂ ਉਤਰ ਕੇ ਆਪਣੇ ਜਾਲ ਧੋ ਰਹੇ ਸਨ। ਉਹ ਸ਼ਮੂਨ ਦੀ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਉਸਨੂੰ ਕਿਸ਼ਤੀ ਕੰਢੇ ਤੋਂ ਥੋੜ੍ਹਾ ਦੂਰ ਲਿਜਾਣ ਲਈ ਕਿਹਾ। ਫਿਰ ਉਹ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਸਿੱਖਿਆ ਦੇਣ ਲੱਗਾ। ਸਿੱਖਿਆ ਦੇਣ ਤੋਂ ਬਾਅਦ ਉਸਨੇ ਸ਼ਮੂਨ ਨੂੰ ਕਿਹਾ,
ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਚੱਲ ਅਤੇ ਮੱਛੀਆਂ ਫੜਨ ਲਈ ਤੁਸੀਂ ਆਪਣੇ ਜਾਲ ਪਾਣੀ ਵਿੱਚ ਪਾਓ।
ਪਰ ਸ਼ਮੂਨ ਨੇ ਕਿਹਾ,
ਗੁਰੂ ਜੀ, ਅਸੀਂ ਸਾਰੀ ਰਾਤ ਮੱਛੀਆਂ ਫੜਨ ਵਿੱਚ ਲੱਗੇ ਰਹੇ ਪਰ ਸਾਡੇ ਹੱਥ ਕੁਝ ਨਹੀਂ ਆਇਆ, ਫਿਰ ਵੀ ਤੇਰੇ ਕਹਿਣ 'ਤੇ ਮੈਂ ਜਾਲ ਪਾ ਦਿੰਦਾ ਹਾਂ।
ਜਦੋਂ ਉਹਨਾਂ ਨੇ ਜਾਲ ਪਾਏ ਤਾਂ ਜਾਲਾਂ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਜਿਸ ਕਰਕੇ ਜਾਲ ਟੁੱਟਣ ਲੱਗ ਪਏ। ਇਸ ਲਈ ਉਹਨਾਂ ਨੇ ਦੂਸਰੀ ਕਿਸ਼ਤੀ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਮਦਦ ਕਰਨ ਲਈ ਇਸ਼ਾਰਾ ਕੀਤਾ। ਉਹਨਾਂ ਨੇ ਆ ਕੇ ਮਦਦ ਕੀਤੀ ਅਤੇ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ, ਜਿਸ ਕਰਕੇ ਕਿਸ਼ਤੀਆਂ ਡੁੱਬਣ ਲੱਗ ਪਈਆਂ। ਇਹ ਦੇਖ ਕੇ ਸ਼ਮੂਨ ਪਤਰਸ ਯੀਸੂ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ,
ਪ੍ਰਭੂ, ਮੇਰੇ ਕੋਲੋਂ ਚੱਲਿਆ ਜਾ, ਕਿਉਂਕਿ ਮੈਂ ਪਾਪੀ ਇਨਸਾਨ ਹਾਂ।
ਉਹਨਾਂ ਨੇ ਇੰਨੀਆਂ ਮੱਛੀਆਂ ਫੜੀਆਂ ਸਨ ਜਿਸ ਕਰਕੇ ਸ਼ਮੂਨ ਅਤੇ ਉਸਦੇ ਨਾਲ ਦੇ ਬੰਦੇ ਹੱਕੇ ਬੱਕੇ ਰਹਿ ਗਏ। ਜਬਦੀ ਦੇ ਪੁੱਤਰ ਯਾਕੂਬ ਅਤੇ ਯੋਹੰਨਾ ਦਾ ਵੀ ਇਹੀ ਹਾਲ ਸੀ, ਜੋ ਇਸ ਕੰਮ ਧੰਦੇ ਵਿੱਚ ਸ਼ਮੂਨ ਦੇ ਹਿੱਸੇਦਾਰ ਸਨ। ਪਰ ਯੀਸੂ ਨੇ ਸ਼ਮੂਨ ਨੂੰ ਕਿਹਾ,
ਡਰ ਨਾ, ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਗਾ ਜਿਵੇਂ ਤੂੰ ਮੱਛੀਆਂ ਫੜਦਾ ਹੈ।
ਇਸ ਲਈ ਉਹ ਆਪਣੀਆਂ ਕਿਸ਼ਤੀਆਂ ਵਾਪਸ ਕੰਢੇ 'ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸਦੇ ਪਿੱਛੇ ਪਿੱਛੇ ਤੁਰ ਪਏ।
ਪਹਿਲਾ ਸਵਾਲ ਸੀ, ਪਤਰਸ ਨੂੰ ਕਿਹੜੀ ਗੱਲ ਦਾ ਡਰ ਸੀ? ਜਦੋਂ ਪਤਰਸ ਨੇ ਯੀਸੂ ਨੂੰ ਚਮਤਕਾਰ ਕਰਦਿਆਂ ਦੇਖਿਆ ਤਾਂ ਉਹ ਆਪਣੇ ਬਾਰੇ ਇਹ ਸੋਚ ਰਿਹਾ ਸੀ ਕਿ ਉਹ ਕਿੰਨਾ ਪਾਪੀ ਹੈ ਅਤੇ ਯੀਸੂ ਦਾ ਚੇਲਾ ਬਣਨ ਦੇ ਲਾਇਕ ਨਹੀਂ ਸੀ। ਪਤਰਸ ਨੇ ਯੀਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਕੋਲੋਂ ਚਲਾ ਜਾਵੇ। ਦੂਸਰਾ ਸਵਾਲ, ਯੀਸੂ ਨੇ ਪਤਰਸ ਦੀ ਕਿਵੇਂ ਮਦਦ ਕੀਤੀ? ਯਿਸੂ ਪਤਰਸ ਨੂੰ ਛੱਡ ਕੇ ਨਹੀਂ ਗਿਆ ਅਤੇ ਨਾ ਹੀ ਉਸ ਨੂੰ ਝਿੜਕਿਆ। ਇਸ ਦੀ ਬਜਾਏ ਯਿਸੂ ਨੇ ਪਿਆਰ ਨਾਲ ਪਤਰਸ ਦਾ ਹੌਸਲਾ ਵਧਾਇਆ ਅਤੇ ਉਸ ਨੂੰ ਯਕੀਨ ਦਵਾਇਆ ਕਿ ਉਹ ਉਸ ਦਾ ਚੇਲਾ ਬਣਨ ਦੇ ਲਾਇਕ ਸੀ। ਯਿਸੂ ਨੇ ਤਾਂ ਉਸ ਨੂੰ ਆਪਣੇ ਨਾਲ ਪ੍ਰਚਾਰ ਕਰਨ ਦਾ ਸੱਦਾ ਵੀ ਦਿੱਤਾ। ਸਵਾਲ ਤੀਸਰਾ, ਅਸੀਂ ਪਤਰਸ ਵਾਂਗ ਕਿਵੇਂ ਮਹਿਸੂਸ ਕਰ ਸਕਦੇ ਹਾਂ? ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਅਸੀਂ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਨਹੀਂ ਹਾਂ। ਜਦੋਂ ਅਸੀਂ ਬਿਮਾਰ ਜਾਂ ਸਿਆਣੇ ਹੋਣ ਕਰਕੇ ਉਦਾਸ ਹੁੰਦੇ ਹਾਂ ਜਾਂ ਆਪਣੀਆਂ ਕਮੀਆਂ ਕਮਜ਼ੋਰੀਆਂ ਦੇ ਬੋਝ ਹੇਠਾਂ ਦੱਬੇ ਹੋਏ ਮਹਿਸੂਸ ਕਰਦੇ ਹਾਂ ਤਾਂ ਉਹ ਸਾਡੀ ਕਮਜ਼ੋਰ ਹਾਲਤ ਦਾ ਫਾਇਦਾ ਉਠਾਉਂਦਾ ਹੈ। ਸਾਡੀ ਪਾਪੀ ਹਾਲਤ ਜਾਂ ਸਾਡੀਆਂ ਗਲਤੀਆਂ ਕਰਕੇ ਸਾਡਾ ਦਿਲ ਸ਼ਾਇਦ ਸਾਨੂੰ ਦੋਸ਼ੀ ਠਹਿਰਾਏ। ਸ਼ਾਇਦ ਅਸੀਂ ਆਪਣੇ ਬੀਤੇ ਹੋਏ ਕੱਲ੍ਹ ਕਰਕੇ ਖੁਦ ਨੂੰ ਨਿਕੰਮਾ ਸਮਝੀਏ, ਇਹ ਸੋਚਦੇ ਹੋਏ ਕਿ ਅਸੀਂ ਯਹੋਵਾ ਜਾਂ ਯਿਸੂ ਨੂੰ ਖੁਸ਼ ਕਰਨ ਲਈ ਕੁਝ ਨਹੀਂ ਕਰ ਸਕਦੇ। ਚੌਥਾ ਸਵਾਲ, ਡਰ 'ਤੇ ਕਾਬੂ ਪਾ ਕੇ ਵਫ਼ਾਦਾਰ ਰਹਿਣ ਵਿੱਚ ਯਹੋਵਾ ਅਤੇ ਯਿਸੂ ਸਾਡੀ ਕਿਵੇਂ ਮਦਦ ਕਰਦੇ ਹਨ? ਯਹੋਵਾ ਸਾਡੀਆਂ ਗਲਤੀਆਂ ਵੱਲ ਧਿਆਨ ਦੇਣ ਦੀ ਬਜਾਏ ਇਸ ਗੱਲ ਵੱਲ ਧਿਆਨ ਦਿੰਦਾ ਹੈ ਕਿ ਅਸੀਂ ਉਸ ਦੀ ਸੇਵਾ ਵਿੱਚ ਕੀ ਕਰ ਸਕਦੇ ਹਾਂ। ਉਹ ਸਾਡੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ। ਯਿਸੂ ਵੀ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਹੋਵਾ ਸਾਡੇ ਨਾਲ ਬੇਹੱਦ ਪਿਆਰ ਕਰਦਾ ਹੈ ਅਤੇ ਸਾਡੇ ਤੋਂ ਖੁਸ਼ ਹੈ। ਜੇ ਅਸੀਂ ਯਾਦ ਰੱਖੀਏ ਕਿ ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਦੁਨੀਆ ਵਿੱਚ ਆਇਆ ਸੀ ਤਾਂ ਸਾਨੂੰ ਬਹੁਤ ਤਸੱਲੀ ਅਤੇ ਖੁਸ਼ੀ ਮਿਲੇਗੀ। ਯਹੋਵਾ ਸਾਨੂੰ ਪ੍ਰਚਾਰ ਦਾ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਯਿਸੂ ਨੇ ਪਤਰਸ ਨੂੰ ਇਨਸਾਨਾਂ ਨੂੰ ਫੜਨਾ ਯਾਨੀ ਪ੍ਰਚਾਰ ਦਾ ਕੰਮ ਸੌਂਪਿਆ ਸੀ ਅਤੇ ਉਸਨੇ ਸਾਨੂੰ ਵੀ ਇਹੀ ਕੰਮ ਸੌਂਪਿਆ ਹੈ। ਆਪਣੀਆਂ ਬਾਈਬਲਾਂ ਵਿੱਚ ਮੱਤੀ 14:23-34 ਖੋਲ੍ਹੋ ਅਤੇ ਦੇਖੋ ਕਿ ਇੱਕ ਸਾਲ ਬਾਅਦ ਕੀ ਹੋਇਆ ਸੀ। ਡਰਾਮਾ ਸੁਣਦੇ ਹੋਏ ਨਾਲ ਨਾਲ ਪੜ੍ਹੋ। ਕਲਪਨਾ ਕਰੋ ਕਿ ਤੁਸੀਂ ਕਿਸ਼ਤੀ ਵਿੱਚ ਪਤਰਸ ਦੀ ਜਗ੍ਹਾ ਹੋ। ਤੂਫਾਨ ਦੀਆਂ ਲਹਿਰਾਂ ਕਰਕੇ ਕਿਸ਼ਤੀ ਡਿੱਕੇ ਡੋਲੇ ਖਾ ਰਹੀ ਹੈ। ਸਾਰੇ ਪਾਸੇ ਘੁੱਪ ਹਨੇਰਾ ਹੈ, ਪਰ ਦੂਰੋਂ ਤੁਸੀਂ ਯਿਸੂ ਨੂੰ ਪਾਣੀ 'ਤੇ ਤੁਰਦਿਆਂ ਦੇਖ ਲੈਂਦੇ ਹੋ। ਪਤਰਸ ਦੀ ਆਵਾਜ਼ ਸੁਣੋ ਜਿਵੇਂ ਉਹ ਜੋਸ਼ 'ਤੇ ਭਰੋਸੇ ਨਾਲ ਯਿਸੂ ਨੂੰ ਕਹਿੰਦਾ ਹੈ ਕਿ ਉਹ ਉਸਨੂੰ ਪਾਣੀ 'ਤੇ ਤੁਰਨ ਲਈ ਕਹੇ। ਫਿਰ ਅਚਾਨਕ ਉਹ ਡੁੱਬਣ ਲੱਗਦਾ ਹੈ ਅਤੇ ਉੱਚੀ ਉੱਚੀ ਪੁਕਾਰ ਕੇ ਯਿਸੂ ਕੋਲੋਂ ਮਦਦ ਮੰਗਦਾ ਹੈ।
ਫਿਰ ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ 'ਤੇ ਪ੍ਰਾਰਥਨਾ ਕਰਨ ਚਲਾ ਗਿਆ। ਭਾਵੇਂ ਹੁਣ ਰਾਤ ਹੋ ਚੁੱਕੀ ਸੀ ਪਰ ਉਹ ਇਕੱਲਾ ਪਹਾੜ 'ਤੇ ਸੀ। ਉਸ ਵੇਲੇ ਕਿਸ਼ਤੀ ਝੀਲ ਦੇ ਕੰਢੇ ਤੋਂ ਬਹੁਤ ਦੂਰ ਜਾ ਚੁੱਕੀ ਸੀ ਅਤੇ ਲਹਿਰਾਂ ਦੇ ਕਾਰਨ ਡਿੱਕੋ ਡੋਲੇ ਖਾ ਰਹੀ ਸੀ ਅਤੇ ਸਾਹਮਣੇ ਹਨੇਰੀ ਚੱਲ ਰਹੀ ਸੀ। ਪਰ ਰਾਤ ਦੇ ਚੌਥੇ ਪਹਿਰ ਉਹ ਪਾਣੀ ਉੱਤੇ ਤੁਰ ਕੇ ਉਹਨਾਂ ਵੱਲ ਆਇਆ। ਜਦ ਉਹਨਾਂ ਨੇ ਉਸਨੂੰ ਪਾਣੀ ਉੱਤੇ ਤੁਰਦਿਆਂ ਦੇਖਿਆ ਤਾਂ ਉਹ ਬਹੁਤ ਘਬਰਾ ਗਏ ਅਤੇ ਕਹਿਣ ਲੱਗੇ,
ਆ ਕੀ ਆ ਰਿਹਾ, ਦੇਖੋ।
ਅਤੇ ਉਹ ਡਰ ਦੇ ਮਾਰੇ ਚੀਕਾਂ ਮਾਰਨ ਲੱਗ ਪਏ,
ਹਾਏ
ਆ ਕੀ ਆ ਰਿਹਾ।
ਪਰ ਉਦੋਂ ਹੀ ਯਿਸੂ ਨੇ ਉਹਨਾਂ ਨੂੰ ਕਿਹਾ,
ਹੌਸਲਾ ਰੱਖੋ, ਮੈਂ ਹਾਂ, ਡਰੋ ਨਾ।
ਫਿਰ ਪਤਰਸ ਨੇ ਉਸਨੂੰ ਕਿਹਾ,
ਪ੍ਰਭੂ ਜੇ ਤੂੰ ਹੀ ਹੈ ਤਾਂ ਮੈਨੂੰ ਵੀ ਪਾਣੀ 'ਤੇ ਤੁਰ ਕੇ ਆਪਣੇ ਵੱਲ ਆਉਣ ਦਾ ਹੁਕਮ ਦੇ।
ਉਸਨੇ ਕਿਹਾ,
ਆ ਜਾ।
ਇਸ ਲਈ ਪਤਰਸ ਕਿਸ਼ਤੀ ਤੋਂ ਉਤਰ ਕੇ ਪਾਣੀ 'ਤੇ ਤੁਰਦਾ ਹੋਇਆ ਯਿਸੂ ਵੱਲ ਚਲਾ ਗਿਆ। ਪਰ ਤੂਫਾਨ ਨੂੰ ਦੇਖ ਕੇ ਪਤਰਸ ਡਰ ਗਿਆ ਅਤੇ ਉਹ ਡੁੱਬਣ ਲੱਗ ਪਿਆ ਅਤੇ ਉੱਚੀ ਉੱਚੀ ਕਹਿਣ ਲੱਗਾ,
ਪ੍ਰਭੂ ਮੈਨੂੰ ਬਚਾ ਲੈ।
ਉਸੇ ਵੇਲੇ ਯਿਸੂ ਨੇ ਆਪਣਾ ਹੱਥ ਅੱਗੇ ਕਰਕੇ ਉਸਨੂੰ ਫੜ ਲਿਆ ਅਤੇ ਕਿਹਾ,
ਹੇ ਥੋੜ੍ਹੀ ਨਿਸ਼ਚਾ ਰੱਖਣ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?
ਅਤੇ ਫਿਰ ਉਹ ਦੋਵੇਂ ਕਿਸ਼ਤੀ 'ਤੇ ਚੜ੍ਹ ਗਏ ਅਤੇ ਤੂਫਾਨ ਸ਼ਾਂਤ ਹੋ ਗਿਆ। ਫਿਰ ਕਿਸ਼ਤੀ 'ਤੇ ਸਵਾਰ ਸਾਰਿਆਂ ਨੇ ਗੋਡੇ ਟੇਕ ਕੇ ਕਿਹਾ,
ਤੂੰ ਵਾਕਈ ਪਰਮੇਸ਼ਰ ਦਾ ਪੁੱਤਰ ਹੈ।
ਅਤੇ ਉਹ ਝੀਲ ਪਾਰ ਕਰਕੇ ਗਨੇਸਰਤ ਪਹੁੰਚੇ।
ਪਹਿਲਾ ਸਵਾਲ, ਪਤਰਸ ਨੂੰ ਕਿਹੜੀ ਗੱਲ ਦਾ ਡਰ ਸੀ? ਜਿੰਨਾ ਚਿਰ ਪਤਰਸ ਦਾ ਧਿਆਨ ਯਿਸੂ 'ਤੇ ਰਿਹਾ ਅਤੇ ਉਸ ਨੂੰ ਭਰੋਸਾ ਰਿਹਾ ਕਿ ਯਿਸੂ ਉਸ ਦੀ ਮਦਦ ਕਰ ਰਿਹਾ ਸੀ, ਉਹਨਾਂ ਚਿਰ ਉਹ ਪਾਣੀ 'ਤੇ ਤੁਰਦਾ ਰਿਹਾ। ਪਰ ਫਿਰ ਉਹ ਤੂਫਾਨ ਵੱਲ ਦੇਖ ਕੇ ਡਰ ਗਿਆ ਤਾਂ ਉਹ ਸ਼ੱਕ ਕਰਨ ਲੱਗਾ ਕਿ ਕੀ ਯਿਸੂ ਵਾਕਿਆ ਉਸ ਦੀ ਮਦਦ ਕਰ ਸਕਦਾ ਸੀ। ਦੂਸਰਾ ਸਵਾਲ, ਯਿਸੂ ਨੇ ਪਤਰਸ ਦੀ ਕਿਵੇਂ ਮਦਦ ਕੀਤੀ? ਯਿਸੂ ਪਤਰਸ ਨਾਲ ਗੁੱਸੇ ਨਹੀਂ ਹੋਇਆ ਅਤੇ ਨਾ ਹੀ ਉਸਨੂੰ ਨਿਕੰਮਾ ਕਿਹਾ। ਯਿਸੂ ਨੇ ਪਤਰਸ ਨੂੰ ਪਿਆਰ ਨਾਲ ਸਮਝਾਇਆ ਕਿ ਉਸ ਵਿੱਚ ਨੇਚਾ ਦੀ ਕਮੀ ਸੀ। ਤੀਸਰਾ ਸਵਾਲ, ਅਸੀਂ ਪਤਰਸ ਵਾਂਗ ਕਿਵੇਂ ਮਹਿਸੂਸ ਕਰ ਸਕਦੇ ਹਾਂ? ਆਪਣੀਆਂ ਕਮੀਆਂ ਕਮਜ਼ੋਰੀਆਂ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ, ਜਾਂ ਦੁਨੀਆ ਦੇ ਫਲਸਫੇ ਅਤੇ ਧਰਮ ਤਿਆਗੀਆਂ ਦੀਆਂ ਸਿੱਖਿਆਵਾਂ ਸਾਡੇ ਮਨਾਂ ਵਿੱਚ ਸ਼ੱਕ ਦੇ ਵੀ ਬੀਜ ਸਕਦੇ ਹਨ। ਚੌਥਾ ਸਵਾਲ, ਸ਼ੱਕ ਨੂੰ ਦੂਰ ਕਰਨ ਅਤੇ ਵਫ਼ਾਦਾਰ ਰਹਿਣ ਵਿੱਚ ਯਹੋਵਾ ਅਤੇ ਯਿਸੂ ਸਾਡੀ ਮਦਦ ਕਿਵੇਂ ਕਰਦੇ ਹਨ? ਪਹਿਲਾਂ ਤਾਂ ਸਾਨੂੰ ਦਿਲੋਂ ਪ੍ਰਾਰਥਨਾ ਕਰਕੇ ਯਹੋਵਾ ਕੋਲੋਂ ਹੋਰ ਨੇਚਾ ਮੰਗਣ ਦੀ ਲੋੜ ਹੈ। ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਮੰਗੋ। ਆਪਣੀਆਂ ਮੁਸ਼ਕਲਾਂ ਸਾਹਮਣੇ ਗੋਡੇ ਟੇਕਣ ਦੀ ਬਜਾਏ ਸਾਨੂੰ ਆਪਣਾ ਧਿਆਨ ਯਹੋਵਾ, ਉਸ ਦੇ ਬਚਨ ਯਿਸੂ ਅਤੇ ਉਸ ਦੀ ਮਿਸਾਲ 'ਤੇ ਲਾਈ ਰੱਖਣ ਦੀ ਲੋੜ ਹੈ। ਜਦ ਪਤਰਸ ਦਾ ਧਿਆਨ ਯਿਸੂ ਤੋਂ ਹਟ ਕੇ ਤੂਫਾਨ ਵੱਲ ਗਿਆ ਤਾਂ ਉਹ ਡਰ ਗਿਆ। ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਜੇ ਅਸੀਂ ਉਹਨਾਂ ਗੱਲਾਂ ਬਾਰੇ ਸੋਚਦੇ ਰਹਾਂਗੇ ਜਿਨ੍ਹਾਂ ਤੋਂ ਸਾਨੂੰ ਡਰ ਲੱਗਦਾ ਹੈ, ਤਾਂ ਸਾਡੀ ਚਿੰਤਾ ਹੋਰ ਵੀ ਵਧੇਗੀ। ਇਸ ਦੀ ਬਜਾਏ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਬਾਰੇ ਸੋਚੋ ਅਤੇ ਆਪਣਾ ਧਿਆਨ ਯਹੋਵਾ 'ਤੇ ਲਾਈ ਰੱਖੋ, ਜੋ ਸਾਨੂੰ ਉਮੀਦ ਅਤੇ ਤਾਕਤ ਬਖਸ਼ੇਗਾ। ਆਪਣੀਆਂ ਬਾਈਬਲਾਂ ਵਿੱਚ ਮੱਤੀ 26:31 ਤੋਂ 75 ਖੋਲ੍ਹੋ ਅਤੇ ਡਰਾਮਾ ਸੁਣਦੇ ਹੋਏ ਨਾਲ ਨਾਲ ਪੜ੍ਹੋ। ਪਤਰਸ ਦੇ ਜਜ਼ਬਾਤਾਂ ਨੂੰ ਮਹਿਸੂਸ ਕਰੋ ਜਦ ਉਸਨੇ ਆਪਣੇ ਪਿਆਰੇ ਪ੍ਰਭੂ ਨੂੰ ਗ੍ਰਿਫਤਾਰ ਹੁੰਦਿਆਂ ਦੇਖਿਆ। ਉਸਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਧਾਰਮਿਕ ਆਗੂਆਂ ਨੇ ਯਿਸੂ ਨੂੰ ਗਾਲਾਂ ਕੱਢੀਆਂ ਅਤੇ ਉਸਦੇ ਚਪੇੜਾਂ 'ਤੇ ਮੁੱਕੇ ਮਾਰੇ। ਸੁਣੋ ਕਿ ਪਤਰਸ ਕਿੰਨੇ ਵਿਸ਼ਵਾਸ ਨਾਲ ਯਿਸੂ ਨੂੰ ਕਹਿੰਦਾ ਹੈ ਕਿ ਉਹ ਕਦੀ ਵੀ ਉਸਦਾ ਸਾਥ ਨਹੀਂ ਛੱਡੇਗਾ। ਪਰ ਥੋੜ੍ਹੀ ਹੀ ਦੇਰ ਬਾਅਦ ਉਹ ਯਿਸੂ ਨੂੰ ਜਾਣਨ ਤੋਂ ਇਨਕਾਰ ਕਰਦਾ ਹੈ। ਫਿਰ ਕੁੱਕੜ ਦੀ ਬਾਂਗ ਤੋਂ ਬਾਅਦ ਪਤਰਸ ਨੂੰ ਭੁੱਬਾਂ ਮਾਰ ਮਾਰ ਕੇ ਰੋਂਦਿਆਂ ਸੁਣੋ।
ਫਿਰ ਯਿਸੂ ਨੇ ਉਹਨਾਂ ਨੂੰ ਕਿਹਾ,
ਅੱਜ ਰਾਤ ਮੇਰੇ ਨਾਲ ਜੋ ਵੀ ਹੋਵੇਗਾ ਉਸਨੂੰ ਦੇਖ ਕੇ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ, ਕਿਉਂਕਿ ਲਿਖਿਆ ਹੈ, ਮੈਂ ਚਰਵਾਹੇ ਨੂੰ ਮਾਰ ਦਿਆਂਗਾ ਅਤੇ ਭੇਡਾਂ ਖਿੰਡ ਪੁੰਡ ਜਾਣਗੀਆਂ, ਪਰ ਦੁਬਾਰਾ ਜਿਉਂਦਾ ਹੋਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।
ਪਰ ਪਤਰਸ ਨੇ ਉਸਨੂੰ ਜਵਾਬ ਦਿੰਦਿਆਂ ਕਿਹਾ,
ਤੇਰੇ ਨਾਲ ਜੋ ਵੀ ਹੋਵੇਗਾ ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੇ ਵੀ ਨਹੀਂ ਛੱਡਾਂਗਾ।
ਯਿਸੂ ਨੇ ਉਸਨੂੰ ਕਿਹਾ,
ਮੈਂ ਤੈਨੂੰ ਸੱਚ ਕਹਿੰਦਾ ਹਾਂ, ਅੱਜ ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਇਸ ਗੱਲ ਤੋਂ ਇਨਕਾਰ ਕਰੇਗਾ ਕਿ ਤੂੰ ਮੈਨੂੰ ਜਾਣਦਾ ਹੈ।
ਪਤਰਸ ਨੇ ਉਸਨੂੰ ਕਿਹਾ,
ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।
ਅਤੇ ਬਾਕੀ ਸਾਰੇ ਚੇਲੇ ਵੀ ਇਹੀ ਕਹਿਣ ਲੱਗੇ,
ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ ਮੈਂ ਕਦੇ ਵੀ ਇਨਕਾਰ ਨਹੀਂ ਕਰਾਂਗਾ, ਮੈਂ ਵੀ ਇਸ ਗੱਲ ਦਾ ਇਨਕਾਰ ਨਹੀਂ ਕਰਾਂਗਾ।
ਫਿਰ ਯਿਸੂ ਉਹਨਾਂ ਨਾਲ ਗਤਸਮਨੀ ਨਾਂ ਦੀ ਜਗ੍ਹਾ ਆਇਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ,
ਤੁਸੀਂ ਇੱਥੇ ਬੈਠੋ, ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਨੀ ਹੈ।
ਅਤੇ ਉਹ ਆਪਣੇ ਨਾਲ ਪਤਰਸ ਅਤੇ ਜਬਦੀ ਦੇ ਦੋ ਪੁੱਤਰਾਂ ਨੂੰ ਲੈ ਗਿਆ। ਫਿਰ ਉਸ ਨਾਲ ਜੋ ਹੋਣ ਵਾਲਾ ਸੀ ਉਸ ਬਾਰੇ ਸੋਚ ਕੇ ਉਹ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗਾ। ਉਸਨੇ ਉਹਨਾਂ ਨੂੰ ਕਿਹਾ,
ਮੇਰਾ ਮਨ ਬਹੁਤ ਦੁਖੀ ਹੈ, ਮੇਰੀ ਜਾਨ ਨਿਕਲਦੀ ਜਾ ਰਹੀ ਹੈ, ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।
ਅਤੇ ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ 'ਤੇ ਗੋਡਿਆਂ ਪਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ।
ਹੇ ਮੇਰੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਸਗੋਂ ਜੋ ਤੂੰ ਚਾਹੁੰਦਾ ਹੈ ਉਹੀ ਹੋਵੇ।
ਅਤੇ ਉਸਨੇ ਆ ਕੇ ਦੇਖਿਆ ਕਿ 3 ਚੇਲੇ ਸੌਂ ਰਹੇ ਸਨ। ਉਸਨੇ ਪਤਰਸ ਨੂੰ ਕਿਹਾ,
ਕੀ ਤੁਸੀਂ ਮੇਰੇ ਨਾਲ ਥੋੜ੍ਹਾ ਚਿਰ ਵੀ ਜਾਗਦੇ ਨਾ ਰਹਿ ਸਕੇ? ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਕਿਸੇ ਪ੍ਰੀਖਿਆ ਦੌਰਾਨ ਡਿੱਗ ਨਾ ਪਵੋ। ਦਿਲ ਤਾਂ ਤਿਆਰ ਹੈ ਪਰ ਪਾਪੀ ਸਰੀਰ ਕਮਜ਼ੋਰ ਹੈ।
ਉਸਨੇ ਜਾ ਕੇ ਦੂਸਰੀ ਵਾਰ ਪ੍ਰਾਰਥਨਾ ਕਰਦੇ ਹੋਏ ਕਿਹਾ,
ਹੇ ਪਿਤਾ, ਜੇ ਇਹ ਪਿਆਲਾ ਮੇਰੇ ਤੋਂ ਹਟਾਉਣਾ ਮੁਮਕਿਨ ਨਹੀਂ ਹੈ ਅਤੇ ਮੈਨੂੰ ਪੀਣਾ ਹੀ ਪੈਣਾ ਹੈ, ਤਾਂ ਜਿਵੇਂ ਤੂੰ ਚਾਹੁੰਦਾ ਹੈ ਉਸੇ ਤਰ੍ਹਾਂ ਹੋਵੇ।
ਅਤੇ ਉਸਨੇ ਦੁਬਾਰਾ ਵਾਪਸ ਆ ਕੇ ਉਹਨਾਂ ਨੂੰ ਸੁੱਤੇ ਪਏ ਦੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। ਇਸ ਲਈ ਉਹ ਉਹਨਾਂ ਨੂੰ ਛੱਡ ਕੇ ਦੁਬਾਰਾ ਚਲਾ ਗਿਆ ਅਤੇ ਤੀਸਰੀ ਵਾਰ ਪ੍ਰਾਰਥਨਾ ਵਿੱਚ ਉਹੀ ਗੱਲਾਂ ਕਹੀਆਂ। ਫਿਰ ਉਸਨੇ ਵਾਪਸ ਆ ਕੇ ਚੇਲਿਆਂ ਨੂੰ ਕਿਹਾ,
ਤੁਸੀਂ ਇਹੋ ਜਿਹੇ ਸਮੇਂ ਸੌਂ ਰਹੇ ਹੋ ਅਤੇ ਆਰਾਮ ਕਰ ਰਹੇ ਹੋ? ਦੇਖੋ, ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥ ਧੋਖੇ ਨਾਲ ਫੜਾਏ ਜਾਣ ਦਾ ਸਮਾਂ ਆ ਗਿਆ ਹੈ। ਉੱਠੋ, ਚਲੋ ਚੱਲੀਏ। ਉਹ ਦੇਖੋ, ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।
ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਯਹੂਦਾ ਆ ਗਿਆ, ਜਿਹੜਾ 12 ਰਸੂਲਾਂ ਵਿੱਚੋਂ ਇੱਕ ਸੀ। ਉਸ ਦੇ ਨਾਲ ਤਲਵਾਰਾਂ ਤੇ ਡਾਂਗਾਂ ਫੜੀ ਭੀੜ ਵੀ ਆਈ ਜਿਸ ਨੂੰ ਮੁੱਖ ਪੁਜਾਰੀਆਂ ਤੇ ਬਜ਼ੁਰਗਾਂ ਨੇ ਘੱਲਿਆ ਸੀ। ਉਸ ਧੋਖੇਬਾਜ਼ ਨੇ ਉਹਨਾਂ ਨੂੰ ਇਹ ਨਿਸ਼ਾਨੀ ਦਿੱਤੀ ਸੀ,
ਜਿਸ ਨੂੰ ਵੀ ਮੈਂ ਚੁੰਮਾਂ ਉਹੀ ਯਿਸੂ ਹੈ, ਉਸ ਨੂੰ ਗ੍ਰਿਫਤਾਰ ਕਰ ਲੈਣਾ।
ਅਤੇ ਉਹ ਸਿੱਧਾ ਯਿਸੂ ਕੋਲ ਗਿਆ ਅਤੇ ਉਸ ਨੂੰ ਕਿਹਾ,
ਨਮਸਕਾਰ ਗੁਰੂ ਜੀ।
ਫਿਰ ਉਸਨੇ ਯਿਸੂ ਨੂੰ ਚੁੰਮਿਆ, ਪਰ ਯਿਸੂ ਨੇ ਉਸਨੂੰ ਪੁੱਛਿਆ,
ਤੂੰ ਇੱਥੇ ਕੀ ਕਰਨ ਆਇਆ ਹੈ?
ਫਿਰ ਲੋਕਾਂ ਨੇ ਅੱਗੇ ਆ ਕੇ ਯਿਸੂ ਨੂੰ ਗ੍ਰਿਫਤਾਰ ਕਰ ਲਿਆ। ਪਰ ਦੇਖੋ, ਯਿਸੂ ਦੇ ਨਾਲ ਆਏ ਬੰਦਿਆਂ ਵਿੱਚੋਂ ਇੱਕ ਜਣੇ ਨੇ ਆਪਣੀ ਤਲਵਾਰ ਕੱਢ ਕੇ ਮਹਾਂਪੁਜਾਰੀ ਦੇ ਨੌਕਰ ਦਾ ਕੰਨ ਵੱਢ ਸੁੱਟਿਆ। ਯਿਸੂ ਨੇ ਉਸਨੂੰ ਕਿਹਾ,
ਆਪਣੀ ਤਲਵਾਰ ਮਿਆਨ ਵਿੱਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਤਲਵਾਰ ਨਾਲ ਹੀ ਵੱਢੇ ਜਾਣਗੇ। ਕੀ ਤੇਰੇ ਖਿਆਲ ਵਿੱਚ ਮੈਂ ਆਪਣੇ ਪਿਤਾ ਨੂੰ ਬੇਨਤੀ ਕਰਕੇ ਇਸੇ ਵੇਲੇ ਦੂਤਾਂ ਦੀਆਂ 12 ਪਲਟਣਾਂ ਨਹੀਂ ਮੰਗਵਾ ਸਕਦਾ? ਜੇ ਮੈਂ ਇੱਦਾਂ ਕਰਾਂ ਤਾਂ ਫਿਰ ਧਰਮ ਗ੍ਰੰਥ ਦੀ ਗੱਲ ਕਿਵੇਂ ਪੂਰੀ ਹੋਵੇਗੀ ਕਿ ਸਾਰਾ ਕੁਝ ਇਸੇ ਤਰ੍ਹਾਂ ਹੀ ਹੋਣਾ ਹੈ?
ਫਿਰ ਯਿਸੂ ਨੇ ਭੀੜ ਨੂੰ ਕਿਹਾ,
ਤੁਸੀਂ ਕਿਉਂ ਤਲਵਾਰਾਂ ਤੇ ਡਾਂਗਾਂ ਲੈ ਕੇ ਮੈਨੂੰ ਕਿਸੇ ਡਾਕੂ ਵਾਂਗ ਗ੍ਰਿਫਤਾਰ ਕਰਨ ਆਏ ਹੋ? ਮੈਂ ਰੋਜ਼ ਮੰਦਰ ਵਿੱਚ ਤੁਹਾਨੂੰ ਸਿਖਾਉਂਦਾ ਸੀ, ਉੱਥੇ ਤਾਂ ਤੁਸੀਂ ਮੈਨੂੰ ਗ੍ਰਿਫਤਾਰ ਨਹੀਂ ਕੀਤਾ। ਪਰ ਇਹ ਇਸੇ ਕਰਕੇ ਹੋਇਆ ਤਾਂ ਕਿ ਨਬੀਆਂ ਦੀਆਂ ਲਿਖਤਾਂ ਵਿੱਚ ਲਿਖੀਆਂ ਗੱਲਾਂ ਪੂਰੀਆਂ ਹੋਣ।
ਫਿਰ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ। ਜਿਨ੍ਹਾਂ ਨੇ ਯਿਸੂ ਨੂੰ ਗ੍ਰਿਫਤਾਰ ਕੀਤਾ ਸੀ ਉਹ ਉਸ ਨੂੰ ਮਹਾਂਪੁਜਾਰੀ ਕਾਇਫਾ ਦੇ ਘਰ ਲੈ ਗਏ, ਜਿੱਥੇ ਗ੍ਰੰਥੀ ਤੇ ਬਜ਼ੁਰਗ ਵੀ ਇਕੱਠੇ ਹੋਏ ਸਨ। ਪਰ ਪਤਰਸ ਥੋੜ੍ਹਾ ਜਿਹਾ ਦੂਰ ਰਹਿ ਕੇ ਉਸ ਦੇ ਪਿੱਛੇ ਪਿੱਛੇ ਮਹਾਂਪੁਜਾਰੀ ਦੇ ਵਿਹੜੇ ਵਿੱਚ ਆ ਗਿਆ ਅਤੇ ਘਰ ਦੇ ਨੌਕਰਾਂ ਨਾਲ ਬੈਠ ਕੇ ਉਡੀਕ ਕਰਨ ਲੱਗਾ ਕਿ ਯਿਸੂ ਨਾਲ ਕੀ ਹੋਵੇਗਾ। ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਂਸਭਾ ਯਿਸੂ ਨੂੰ ਮਾਰਨ ਲਈ ਉਸ ਦੇ ਖਿਲਾਫ਼ ਝੂਠੀ ਗਵਾਹੀ ਲੱਭ ਰਹੀ ਸੀ, ਪਰ ਉਹਨਾਂ ਨੂੰ ਕੋਈ ਗਵਾਹੀ ਨਾ ਮਿਲੀ। ਭਾਵੇਂ ਕਈ ਝੂਠੇ ਗਵਾਹ ਅੱਗੇ ਆਏ, ਬਾਅਦ ਵਿੱਚ ਦੋ ਜਣਿਆਂ ਨੇ ਆ ਕੇ ਕਿਹਾ,
ਇਸ ਆਦਮੀ ਨੇ ਕਿਹਾ ਸੀ ਮੈਂ ਪਰਮੇਸ਼ਰ ਦਾ ਮੰਦਰ ਢਾਹ ਕੇ
ਇਸ ਨੂੰ 3 ਦਿਨਾਂ ਵਿੱਚ ਦੁਬਾਰਾ ਬਣਾ ਸਕਦਾ ਹਾਂ।
ਇਸ ਤੋਂ ਬਾਅਦ ਮਹਾਂਪੁਜਾਰੀ ਨੇ ਖੜਾ ਹੋ ਕੇ ਉਸ ਨੂੰ ਪੁੱਛਿਆ,
ਕੀ ਤੂੰ ਆਪਣੀ ਸਫਾਈ ਵਿੱਚ ਕੁਝ ਨਹੀਂ ਕਹੇਗਾ? ਇਹ ਤੇਰੇ ਖਿਲਾਫ਼ ਜਿਹੜੀਆਂ ਗਵਾਹੀਆਂ ਦੇ ਰਹੇ ਹਨ ਉਹਨਾਂ ਬਾਰੇ ਤੇਰਾ ਕੀ ਕਹਿਣਾ?
ਪਰ ਯਿਸੂ ਚੁੱਪ ਰਿਹਾ। ਇਸ ਲਈ ਮਹਾਂਪੁਜਾਰੀ ਨੇ ਉਸਨੂੰ ਕਿਹਾ,
ਤੈਨੂੰ ਜਿਉਂਦੇ ਪਰਮੇਸ਼ਵਰ ਦੀ ਸਹੁੰ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਅਤੇ ਮਸੀਹ ਹੈ ਤਾਂ ਸਾਨੂੰ ਦੱਸ।
ਯਿਸੂ ਨੇ ਉਸਨੂੰ ਕਿਹਾ,
ਤੂੰ ਜੋ ਕੁਝ ਕਿਹਾ ਸਹੀ ਕਿਹਾ, ਪਰ ਮੈਂ ਤੁਹਾਨੂੰ ਦੱਸਦਾ ਹਾਂ, ਅੱਜ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਹੋਇਆ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਦੇਖੋਗੇ।
ਫਿਰ ਮਹਾਂਪੁਜਾਰੀ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ,
ਇਸਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ ਹੈ, ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਦੇਖੋ, ਤੁਸੀਂ ਆਪ ਸੁਣ ਲਿਆ ਹੈ ਕਿ ਇਸਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ ਹੈ, ਹੁਣ ਤੁਹਾਡਾ ਕੀ ਕਹਿਣਾ?
ਉਹਨਾਂ ਸਾਰਿਆਂ ਨੇ ਜਵਾਬ ਦਿੱਤਾ,
ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।
ਫਿਰ ਉਹਨਾਂ ਨੇ ਉਸ ਦੇ ਮੂੰਹ ਤੇ ਥੁੱਕਿਆ ਅਤੇ ਉਸ ਦੇ ਮੁੱਕੇ ਮਾਰੇ। ਕਈਆਂ ਨੇ ਉਸ ਦੇ ਥੱਪੜ ਮਾਰ ਕੇ ਕਿਹਾ,
ਓ ਵੱਡਿਆ ਮਸੀਹਾ, ਜੇ ਤੂੰ ਨਬੀ ਹੈ ਤਾਂ ਦੱਸ ਤੈਨੂੰ ਕਿਸ ਨੇ ਮਾਰਿਆ।
ਉਸ ਵੇਲੇ ਪਤਰਸ ਬਾਹਰ ਬੇੜੇ ਵਿੱਚ ਬੈਠਾ ਹੋਇਆ ਸੀ ਅਤੇ ਇੱਕ ਨੌਕਰਾਨੀ ਨੇ ਉਸ ਕੋਲ ਆ ਕੇ ਕਿਹਾ,
ਤੂੰ ਵੀ ਉਸ ਯਿਸੂ ਗਲੀਲੀ ਦੇ ਨਾਲ ਸੀ।
ਪਰ ਉਸਨੇ ਉਹਨਾਂ ਸਾਰਿਆਂ ਸਾਹਮਣੇ ਇਸ ਗੱਲ ਦਾ ਇਨਕਾਰ ਕਰਦੇ ਹੋਏ ਕਿਹਾ,
ਮੈਨੂੰ ਨਹੀਂ ਪਤਾ ਤੂੰ ਕੀ ਕਹਿ ਰਹੀ ਹੈ।
ਜਦੋਂ ਉਹ ਬਾਹਰ ਡਿਊੜੀ ਵਿੱਚ ਚਲਾ ਗਿਆ ਤਾਂ ਇੱਕ ਹੋਰ ਕੁੜੀ ਨੇ ਉਸਨੂੰ ਦੇਖ ਕੇ ਉੱਥੇ ਖੜੇ ਲੋਕਾਂ ਨੂੰ ਕਿਹਾ,
ਇਹ ਵੀ ਉਸ ਯਿਸੂ ਨਾਸਰੀ ਨਾਲ ਸੀ।
ਅਤੇ ਪਤਰਸ ਨੇ ਸਹੁੰ ਖਾ ਕੇ ਦੁਬਾਰਾ ਇਨਕਾਰ ਕਰਦੇ ਹੋਏ ਕਿਹਾ,
ਮੈਂ ਨਹੀਂ ਉਸ ਬੰਦੇ ਨੂੰ ਜਾਣਦਾ।
ਥੋੜੇ ਚਿਰ ਬਾਅਦ ਉੱਥੇ ਖੜੇ ਲੋਕਾਂ ਨੇ ਆ ਕੇ ਪਤਰਸ ਨੂੰ ਕਿਹਾ, ਫਿਰ ਉਹ ਆਪਣੇ ਆਪ ਨੂੰ ਸ਼ਰਾਪ ਦੇਣ ਲੱਗਾ ਅਤੇ ਸੌਂਹ ਖਾ ਕੇ ਕਹਿਣ ਲੱਗਾ,
ਮੈਂ ਨਹੀਂ ਜਾਣਦਾ ਉਸ ਬੰਦੇ ਨੂੰ।
ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। ਉਦੋਂ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਕਿਹਾ ਸੀ,
ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਇਸ ਗੱਲ ਤੋਂ ਇਨਕਾਰ ਕਰੇਗਾ ਕਿ ਤੂੰ ਮੈਨੂੰ ਜਾਣਦਾ ਹੈ।
ਉਹ ਬਾਹਰ ਜਾ ਕੇ ਪੁੱਬਾ ਮਾਰ ਮਾਰ ਰੋਇਆ।
ਸਵਾਲ ਪਹਿਲਾ, ਪਤਰਸ ਨੂੰ ਕਿਹੜੀ ਗੱਲ ਦਾ ਡਰ ਸੀ? ਇਨਸਾਨਾਂ ਦੇ ਡਰ ਦੇ ਮਾਰੇ ਉਹ ਵੱਡੀ ਗਲਤੀ ਕਰ ਬੈਠਾ। ਬਾਕੀ ਰਸੂਲਾਂ ਵਾਂਗ ਉਹ ਯਿਸੂ ਨੂੰ ਛੱਡ ਕੇ ਭੱਜ ਗਿਆ। ਯਿਸੂ ਦੇ ਹਾਲਾਤ ਅਚਾਨਕ ਹੀ ਬਦਲ ਗਏ ਜਿਸ ਕਰਕੇ ਪਤਰਸ ਘਬਰਾ ਗਿਆ। ਡਰ ਦੇ ਫੰਦੇ ਵਿੱਚ ਫਸ ਕੇ ਉਸਨੇ ਯਿਸੂ ਦਾ ਚੇਲਾ ਹੋਣ ਤੋਂ ਇਨਕਾਰ ਕੀਤਾ। ਉਸਦੀ ਨਿਚਾ ਚਟਾਨ ਵਾਂਗ ਮਜ਼ਬੂਤ ਹੋਣ ਦੀ ਬਜਾਏ ਕਮਜ਼ੋਰ ਪੈ ਗਈ ਸੀ। ਕੀ ਪਤਰਸ ਆਪਣੀ ਨਿਚਾ ਨੂੰ ਦੁਬਾਰਾ ਤਕੜਾ ਕਰ ਸਕਿਆ? ਕੀ ਉਸਨੇ ਆਪਣੀ ਗਲਤੀ ਕਰਕੇ ਹਿੰਮਤ ਹਾਰ ਦਿੱਤੀ, ਜਾਂ ਕਿ ਉਹ ਫਿਰ ਯਿਸੂ ਦੇ ਪਿੱਛੇ ਪਿੱਛੇ ਚੱਲਣ ਲੱਗ ਪਿਆ? ਸਵਾਲ ਦੂਸਰਾ, ਯਿਸੂ ਨੇ ਪਤਰਸ ਦੀ ਕਿਵੇਂ ਮਦਦ ਕੀਤੀ? ਯਿਸੂ ਨੇ ਪਤਰਸ ਅਤੇ ਬਾਕੀ ਚੇਲਿਆਂ ਦਾ ਸਾਥ ਨਹੀਂ ਛੱਡਿਆ। ਯਿਸੂ ਗੁੱਸੇ ਹੋਣ ਦੀ ਬਜਾਏ ਪਤਰਸ ਨਾਲ ਧੀਰਜ ਨਾਲ ਪੇਸ਼ ਆਇਆ। ਉਸਨੇ ਪਤਰਸ ਦੀਆਂ ਕਮੀਆਂ ਕਮਜ਼ੋਰੀਆਂ ਵੱਲ ਧਿਆਨ ਦੇਣ ਦੀ ਬਜਾਏ ਉਸ ਦੀਆਂ ਖੂਬੀਆਂ ਵੱਲ ਧਿਆਨ ਦਿੱਤਾ। ਉਹ ਜਾਣਦਾ ਸੀ ਕਿ ਪਤਰਸ ਭਵਿੱਖ ਵਿੱਚ ਉਸਦੇ ਬਹੁਤ ਕੰਮ ਆਵੇਗਾ। ਯਿਸੂ ਨੇ ਪਤਰਸ ਨੂੰ ਇਹ ਦੱਸਣ ਤੋਂ ਬਾਅਦ ਕਿ ਉਹ ਉਸ ਨੂੰ ਜਾਣਨ ਤੋਂ ਇਨਕਾਰ ਕਰੇਗਾ, ਇਹ ਵੀ ਕਿਹਾ ਸੀ, ਮੈਂ ਤੇਰੇ ਲਈ ਅਰਦਾਸ ਕੀਤੀ ਹੈ ਕਿ ਤੂੰ ਨੇਚਾ ਕਰਨੀ ਨਾ ਛੱਡੇ ਅਤੇ ਜਦੋਂ ਤੂੰ ਤੋਬਾ ਕਰਕੇ ਮੁੜ ਆਵੇਂ ਤਾਂ ਆਪਣੇ ਭਰਾਵਾਂ ਨੂੰ ਤਕੜਾ ਕਰੀਂ। ਮਰੇ ਹੋਇਆਂ ਵਿੱਚੋਂ ਜਿਉਂਦਾ ਹੋਣ ਤੋਂ ਬਾਅਦ ਯਿਸੂ ਪਤਰਸ ਅਤੇ ਬਾਕੀ ਰਸੂਲਾਂ ਨੂੰ ਮਿਲਿਆ ਤਾਂ ਕਿ ਉਹ ਉਹਨਾਂ ਨੂੰ ਹਦਾਇਤਾਂ ਦੇਣ ਦੇ ਨਾਲ ਨਾਲ ਹੌਸਲਾ ਵੀ ਦੇ ਸਕੇ। ਯਿਸੂ ਨੇ ਪਤਰਸ ਨੂੰ ਇੱਕ ਚਰਵਾਹੇ ਵਾਂਗ ਆਪਣੇ ਚੇਲਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ। ਤੀਸਰਾ ਸਵਾਲ, ਅਸੀਂ ਪਤਰਸ ਵਾਂਗ ਕਿਵੇਂ ਮਹਿਸੂਸ ਕਰ ਸਕਦੇ ਹਾਂ? ਇਹ ਸੋਚ ਕੇ ਕਿ ਸਾਡੇ ਰਿਸ਼ਤੇਦਾਰ, ਸਾਡੇ ਨਾਲ ਕੰਮ ਕਰਨ ਵਾਲੇ ਸਕੂਲੇ ਮੁੰਡੇ ਕੁੜੀਆਂ ਜਾਂ ਗੁਆਂਢੀ ਸਾਡੇ ਬਾਰੇ ਕੀ ਸੋਚਣਗੇ, ਸਾਡੀ ਨੇਚਾ ਕਮਜ਼ੋਰ ਪੈ ਸਕਦੀ ਹੈ। ਜੇ ਅਚਾਨਕ ਹੀ ਸਾਡੇ ਹਾਲਾਤ ਬਦਲ ਜਾਣ ਤਾਂ ਅਸੀਂ ਚੌਂਕ ਸਕਦੇ ਹਾਂ। ਮਿਸਾਲ ਲਈ, ਸ਼ਾਇਦ ਸਾਨੂੰ ਸਰਜਰੀ ਦੀ ਲੋੜ ਪਵੇ, ਜਾਂ ਸ਼ਾਇਦ ਸਾਨੂੰ ਝੰਡੇ ਨੂੰ ਸਲਾਮੀ ਦੇਣ ਜਾਂ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕੀਤਾ ਜਾਵੇ। ਇਹਨਾਂ ਹਾਲਾਤਾਂ ਵਿੱਚ ਸਾਡੀ ਨੇਚਾ ਡਾਵਾਂਡੋਲ ਹੋ ਸਕਦੀ ਹੈ। ਸਵਾਲ ਚਾਰ, ਇਨਸਾਨਾਂ ਦੇ ਡਰ ਅੱਗੇ ਗੋਡੇ ਟੇਕਣ ਦੀ ਬਜਾਏ ਵਫ਼ਾਦਾਰ ਰਹਿਣ ਵਿੱਚ ਯਹੋਵਾ ਅਤੇ ਯਿਸੂ ਸਾਡੀ ਮਦਦ ਕਿਵੇਂ ਕਰਦੇ ਹਨ? ਜਿਹੜੇ ਪਰਮੇਸ਼ੁਰ 'ਤੇ ਪੂਰਾ ਭਰੋਸਾ ਰੱਖਦੇ ਹਨ ਉਹਨਾਂ ਦੀ ਰੱਖਿਆ ਕਰਨ ਦੇ ਨਾਲ ਨਾਲ ਯਹੋਵਾ ਉਹਨਾਂ ਨੂੰ ਬਰਕਤਾਂ ਵੀ ਦਿੰਦਾ ਹੈ। ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਅਤੇ ਉਸ ਉੱਤੇ ਸੋਚ ਵਿਚਾਰ ਕਰਕੇ ਸਾਨੂੰ ਯਕੀਨ ਹੋਵੇਗਾ ਕਿ ਯਹੋਵਾ ਸਾਡੇ ਭਰੋਸੇ ਦੇ ਲਾਇਕ ਹੈ। ਸਾਨੂੰ ਉਸ ਦੇ ਪਿਆਰ ਅਤੇ ਸ਼ਕਤੀ ਦਾ ਸਬੂਤ ਮਿਲੇਗਾ ਅਤੇ ਅਸੀਂ ਪੂਰਾ ਯਕੀਨ ਰੱਖ ਸਕਾਂਗੇ ਕਿ ਉਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਉਹ ਤਾਂ ਸਾਨੂੰ ਮਰੇ ਹੋਇਆਂ ਵਿੱਚੋਂ ਜਿਉਂਦਾ ਵੀ ਕਰ ਸਕਦਾ ਹੈ। ਪਰਮੇਸ਼ੁਰ ਉੱਤੇ ਸਾਡਾ ਭਰੋਸਾ ਅਤੇ ਉਸ ਲਈ ਸਾਡਾ ਪਿਆਰ ਵੱਧਦਾ ਜਾਵੇਗਾ ਅਤੇ ਅਸੀਂ ਉਸ ਨੂੰ ਹਮੇਸ਼ਾ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਅਸੀਂ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ ਤਾਂ ਅਸੀਂ ਇਨਸਾਨਾਂ ਤੋਂ ਨਹੀਂ ਡਰਾਂਗੇ। ਯਹੋਵਾ ਨੂੰ ਆਪਣਾ ਸਹਾਰਾ ਬਣਾਓ। ਹਮੇਸ਼ਾ ਯਾਦ ਰੱਖੋ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਉਹ ਬਰਕਤਾਂ ਦੇਵੇਗਾ ਜੋ ਕੋਈ ਵੀ ਇਨਸਾਨ ਉਹਨਾਂ ਨੂੰ ਨਹੀਂ ਦੇ ਸਕਦਾ। ਯਿਸੂ ਸਾਰੀਆਂ ਮੰਡਲੀਆਂ ਦੀ ਨਿਗਰਾਨੀ ਕਰਦਾ ਹੈ ਅਤੇ ਸਾਡੇ ਕੰਮਾਂ ਨੂੰ ਜਾਣਦਾ ਹੈ। ਉਹ ਸਾਨੂੰ ਸਿੱਖਿਆ ਦੇਣ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਤਾਕਤ ਤੇ ਹਿੰਮਤ ਦੇ ਸਕਦਾ ਹੈ। ਜੇ ਅਸੀਂ ਪਤਰਸ ਵਾਂਗ ਪਰਮੇਸ਼ੁਰ ਦੀ ਸੇਵਾ ਵਿੱਚ ਲੱਗੇ ਰਹੀਏ ਤਾਂ ਯਿਸੂ ਸਾਡੀ ਮਦਦ ਕਰਦਾ ਰਹੇਗਾ। ਯਿਸੂ ਸਾਡੀਆਂ ਖੂਬੀਆਂ ਵੱਲ ਧਿਆਨ ਦਿੰਦਾ ਹੈ ਜਿਸ ਤਰ੍ਹਾਂ ਉਹ ਆਪਣੇ ਰਸੂਲਾਂ ਨਾਲ ਕਰਦਾ ਸੀ। ਯਹੋਵਾ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਵਿੱਚ ਮੰਡਲੀ ਦੇ ਭੈਣ ਭਰਾ ਸਾਡਾ ਹੌਸਲਾ ਵਧਾ ਸਕਦੇ ਹਨ। ਪਤਰਸ ਰਸੂਲ ਨੇ ਆਪਣੀ ਨੇਚਾ ਨੂੰ ਮਜ਼ਬੂਤ ਕੀਤਾ ਅਤੇ ਆਪਣੇ ਡਰ 'ਤੇ ਕਾਬੂ ਪਾਇਆ। ਉਸ ਦੀਆਂ ਕਮੀਆਂ ਕਮਜ਼ੋਰੀਆਂ ਦੇ ਬਾਵਜੂਦ ਯਹੋਵਾ ਪਰਮੇਸ਼ੁਰ ਅਤੇ ਯਿਸੂ ਨੇ ਉਸਨੂੰ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ। ਭਾਵੇਂ ਕਿ ਪਤਰਸ ਨੇ ਬਹੁਤ ਵੱਡੀ ਗਲਤੀ ਕੀਤੀ ਸੀ, ਫਿਰ ਵੀ ਉਸਨੇ ਨਿਰਾਸ਼ ਹੋ ਕੇ ਹਾਰ ਨਹੀਂ ਮੰਨੀ। ਉਸ ਦੀ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਕਿੰਨੀ ਮਦਦ ਕਰ ਸਕਦੀ ਹੈ। ਪਤਰਸ ਦਾ ਤਜ਼ਰਬਾ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਜੇ ਅਸੀਂ ਕੋਈ ਗਲਤੀ ਕਰ ਬੈਠੀਏ ਤਾਂ ਅਸੀਂ ਦਿਲੋਂ ਤੋਬਾ ਕਰਕੇ ਯਹੋਵਾ ਤੋਂ ਮਾਫ਼ੀ ਪਾ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਜੋ ਆਪਣੇ ਡਰ 'ਤੇ ਕਾਬੂ ਪਾ ਕੇ ਵਫ਼ਾਦਾਰੀ ਨਾਲ ਯਿਸੂ ਦੇ ਪਿੱਛੇ ਪਿੱਛੇ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਪਤਰਸ ਦੀ ਜ਼ਿੰਦਗੀ ਤੋਂ ਕਿੰਨਾ ਹੌਸਲਾ ਮਿਲਦਾ ਹੈ।